फिरत प्रव्याया पर्यातो शरणाय नानक की प्रभ बेनती अपनी पलती लाए। कृपाल स्वामी मेरे संता संग बिहारी, कृपाल स्वामी मेरे संता संग बिहारी,
मेरे
ਸੰਸਾਰ ਹੋਇਆ ਕਰਦਾ, ਸੰਸਾਰ ਮੰਗਦਾ ਹੈ ਮੇਰੇ ਪੁੱਤਰ ਹੋ ਜਾਏ, ਮੇਰੇ ਨੌਕਰੀ ਮਿਲ ਜਾਏ, ਮੇਰਾ ਫਲਾਣਾ ਕੰਮ ਠੀਕ ਹੋ ਜਾਏ, ਮੇਰਾ ਫਲਾਣਾ ਠੀਕ ਹੋ ਜਾਵੇ। ਪਰ ਜੇ ਮੰਗ ਕੇ ਮੰਗਦੇ ਵਿੱਚ ਉਲਝ ਜਾਵੇ ਫਿਰ ਤਾਂ ਮਨਮੁੱਖ ਹੈ। ਜੇ ਗੁਰੂ ਦੇ ਸ਼ੁਕਰ ਵਿੱਚ ਆ ਜਾਵੇ ਫਿਰ ਉਸਨੂੰ ਰਸਤਾ ਲੱਭ ਜਾਇਆ ਕਰ। ਜੋ ਪਰਮੇਸ਼ਰ ਦੇ ਪਿਆਰੇ ਨੇ, ਜਿਨ੍ਹਾਂ ਨੂੰ ਨਾਮ ਦਾ ਰਸ ਆਇਆ, ਉਹਨਾਂ ਦੀ ਮੰਗ ਹੈ ਵੀ ਹੇ ਵਾਹਿਗੁਰੂ, ਜੇ ਤੂੰ ਦਿਆਲ ਹੋਇਆ ਮੇਰੀ ਸੰਤਾਂ ਦੇ ਨਾਲ, ਸਤਸੰਗ ਦੇ ਨਾਲ ਵਿਹਾਰ, ਬੰਦਗੀ ਕਰਨ ਵਾਲੇ ਨਾਮ ਜਪਣ ਵਾਲਿਆਂ ਦੀ ਸੰਗਤ 'ਚ ਮੈਂ ਆਪਣੀ ਉਮਰ ਕੱਟ ਲਵਾਂ। ਕਿਉਂ ਤੁਧੋਂ ਭੁੱਲੇ ਸੇ ਜਮ ਜਮ ਮਰਦੇ, ਤਿੰਨ ਕਦੇ ਨਾ ਚੁੱਕ ਨਾ ਹਾਵੇ, ਹਾਵੇ ਨਹੀਂ ਖਤਮ ਹੁੰਦੇ ਕਦੇ ਵੀ, ਅਤੇ ਭੁੱਲ ਭੁੱਲ ਕੇ ਮਰਦੇ ਨੇ, ਚੂੰਡਾਂ 'ਚ ਘੁੰਮਦੇ ਫਿਰਦੇ ਨੇ। ਸੋ ਸੰਗਤ ਸਾਧੂਆਂ ਦੀ ਮੰਗੀ ਹੈ, ਕਿਉਂ ਉਹਨਾਂ ਦੀ ਸੰਗਤ ਕਰਨ ਤੋਂ ਬਾਅਦ ਖੋਟੀ ਮਤ ਦੂਰ ਹੋ ਜਾਂਦੀ ਹੈ। ਖੋਟੀ ਮਤ ਸਾਰੇ ਦੁੱਖਾਂ ਦਾ ਕਾਰਨ ਹੁੰਦਾ, ਪਰ ਉਹ ਹਰ ਥਾਂ ਨਹੀਂ ਮਿਲਦੇ, ਕਿਤੇ ਕਿਤੇ ਹੁੰਦੇ ਨੇ। ਐਂ ਪੜ੍ਹ ਲਓ,
ਜਨਾਂ ਦਸੰਦਿਆਂ ਦੁਰਮੁਖ ਬੰਦੇ ਬਿਰਲੇ ਜਨਾਂ ਦੇ ਸੰਦਿਆਂ
ਸਾਡੜੇ ਸਹੀ ਹੋਂ ਟੁੰਡੇਂਦੀ ਜੱਗ ਸਵਾਇਆ ਜਨ ਨਾਨਕ ਬਿਰਲੇ ਕੇ। ਇਸ ਕਰਕੇ ਅਰਦਾਸ ਹੈ ਹੇ ਪ੍ਰਭੂ, ਮੇਰਾ ਜਿਹੜਾ ਜ਼ਿੰਦਗੀ ਦਾ ਇੱਕ ਇੱਕ ਸਵਾਸ ਹੈ ਇਹ ਸੰਤਾਂ ਦੇ ਨਾਲ ਵਿਹਾ ਜਾਵੇ, ਮਨਮੁਖਾਂ ਨਾਲ, ਬੇਮੁਖਾਂ ਨਾਲ, ਗਲਤ ਬੰਦਿਆਂ ਦੇ ਨਾਲ ਨਾ ਮੇਰੀ ਪ੍ਰੀਤ ਪੈ ਜਾ। ਹੋਰ ਮੈਂ ਤੇ ਤਾਂ ਕੁਛ ਨਹੀਂ ਮੰਗਦਾ, ਕਿਉਂਕਿ ਜਦੋਂ ਉਹਨਾਂ ਨਾਲ ਮਿਲ ਗਏ ਸੰਤਾਂ ਦੇ ਨਾਲ ਤਾਂ ਖੋਟੀ ਮਤ ਨੇ ਦੂਰ ਹੋ ਜਾਣੇ। ਖੋਟੀ ਮਤ ਇਹ ਸਾਰੇ ਦੁੱਖਾਂ ਦਾ ਕਾਰਨ, ਇੱਕ ਦੁਰਮਤ ਹੈ ਇੱਕ ਗੁਰਮਤ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜੋ ਮਤ ਦਿੱਤੀ ਹੋਈ ਹੈ ਇਹਨੂੰ ਗੁਰਮਤ ਕਹਿੰਦੇ ਨੇ। ਗੁਰੂ ਗ੍ਰੰਥ ਸਾਹਿਬ ਤੋਂ ਵਿਪਰੀਤ ਜੋ ਇਹਦੇ ਮੁਤਾਬਕ ਨਹੀਂ, ਇਨ ਲਾਈਨ ਨਹੀਂ ਹੈ, ਉਹ ਸਾਰੀ ਦੁਰਮਤ ਹੈ, ਕੁਫਰ ਹੈ, ਕੁਫਰ। ਕਾਫਰਾਂ ਦਾ ਸੰਗ ਨਾ ਕਰਾਈ, ਮੋਮਨਾਂ ਦਾ ਕਰਾਈ, ਜਿਨ੍ਹਾਂ ਦੇ ਦਿਲ ਵਿੱਚ ਤੇਰੀ ਪ੍ਰਤੀਤ ਹੋਵੇ, ਤੇਰਾ ਪਿਆਰ ਹੋਵੇ। ਸੋ ਮਹਾਂਪੁਰਸ਼ਾਂ ਦੇ ਨਾਲ ਮਿਲ ਕੇ ਇੱਕ ਦੀ ਨਹੀਂ, ਲੱਖਾਂ ਦੀ, ਕਰੋੜਾਂ ਦੀ ਖੋਟੀ ਮਤ ਦੂਰ ਹੋ ਜਾਂਦੀ ਹੈ, ਕਿਉਂਕਿ ਉਹ ਆਏ ਹੀ ਸੰਸਾਰ 'ਤੇ ਇਸ ਵਾਸਤੇ ਹੁੰਦੇ। ਜਦ ਮੈਂ ਅੱਜ ਸੰਤ ਮਹਾਰਾਜ ਮਹਾਰਾਜ ਰਾੜੇ ਸਾਹਿਬ ਵਾਲੇ ਮਹਾਰਾਜ ਜੀ, ਬਾਬਾ ਈਸ਼ਰ ਸਿੰਘ ਜੀ, ਆਪ ਜੀ ਦੀ ਹੁਣ ਤੋਂ ਕੋਈ 3 ਘੰਟਿਆਂ ਨੂੰ ਦੁਨੀਆਂ ਦੇ ਵਿੱਚੋਂ ਜਾਣ ਵਾਲੇ ਹਨ। ਅੱਜ ਇੰਗਲੈਂਡ ਦੇ ਅੰਦਰ ਵੁਲਵਰਹੈਂਪਟਨ ਚ ਆਪਦਾ ਦੀਵਾਨ ਲੱਗ ਹਟਿਆ ਹੈ। ਅੰਮ੍ਰਿਤ ਵੇਲਾ ਹੋਇਆ ਆ ਅਤੇ ਇਸ ਵੇਲੇ ਜਦ ਸਾਡੇ 12:30 ਵੱਜਦੇ ਨੇ, ਉਸ ਵੇਲੇ ਸਵਾ ਦੇ ਛੇ ਵੱਜਦੇ ਨੇ। ਇਸ ਤੋਂ 4 ਘੰਟੇ ਪਹਿਲਾਂ ਉੱਠ ਕੇ ਆਪ ਇਸ਼ਨਾਨ ਕਰਕੇ ਨਿੱਤ ਦੇ ਨੇਮ ਅਨੁਸਾਰ ਥੋੜ੍ਹਾ ਜਲ ਪਾਣੀ ਛੱਕ ਕੇ ਆਪ ਸਮਾਧੀ ਸਥਿਤ ਬੈਠੇ ਨੇ ਅਤੇ 6 ਵਜੇ ਹੋਏ ਨੇ। ਅੱਜ ਆਪਣੇ ਆਪਣੇ ਸੇਵਕਾਂ ਨੂੰ, ਪ੍ਰੇਮੀਆਂ ਨੂੰ ਕਿਹਾ ਹੋਇਆ ਹੈ ਕਿ ਜਾ ਕੇ ਬਰਮਿੰਗਮ ਦੇਖ ਕੇ ਆਓ, ਜਗ੍ਹਾ ਦੀਵਾਨ ਲਾਉਣ ਵਾਲੀ ਵੀ ਕਿੱਥੇ ਠੀਕ ਹੈ, ਅਤੇ 8 ਵਜੇ ਤੁਸੀਂ ਆ ਜਾਇਓ। ਸੋ ਡੋਲ ਬੈਠੇ ਨੇ। ਸੋ ਆਪ ਜੀ ਨੇ ਥੋੜ੍ਹਾ ਜਿਹਾ ਚਿਰ ਬਾਅਦ, ਕੋਈ ਹੁਣ ਤੋਂ 3 ਘੰਟੇ ਬਾਅਦ, ਇਹ 5 ਪੂਤਕ ਚੋਲਾ ਛੱਡ ਕੇ ਜੋਤ ਵਿੱਚ ਰਲਣ ਦੀ ਤਿਆਰੀ ਕੀਤੀ ਹੋਈ ਹੈ। ਭੇਤ ਦਿੱਤਾ ਹੋਇਆ ਪਰ ਕਿਸੇ ਦੀ ਸਮਝ 'ਚ ਨਹੀਂ ਆਈ ਹੋਈ ਗੱਲ, ਕਿਉਂਕਿ ਸਾਰੀਆਂ ਹੀ ਗੱਲਾਂ ਮਹਾਰਾਜ ਜੀ ਰਮਜ਼ ਵਿੱਚ ਕਰਿਆ ਕਰਦੇ ਸੀ। ਸੰਤ ਜੋ ਹੁੰਦੇ ਨੇ ਰਮਜ਼ ਦੀਆਂ ਬਾਤਾਂ ਮਾਰਦੇ ਨੇ, ਲੇਕਿਨ ਕੋਈ ਸਮਝ ਆਉਂਦਾ, ਹਰੇਕ ਦੀ ਸਮਝ 'ਚ ਆਉਣ ਵਾਲੀ ਚੀਜ਼ ਨਹੀਂ ਹੋਇਆ ਕਰਦੀ। ਜਦ ਮੈਂ ਪਹਿਲੀ ਵਾਰੀ 1935 ਦੇ ਕਰੀਬ ਜਾਂ 36 ਸੀ, ਜਨਵਰੀ ਦਾ ਮਹੀਨਾ ਸੀ ਅਤੇ 8 ਮਾਘ ਦਾ ਦੀਵਾਨ ਲੱਗਣਾ ਸੀ, ਅਤੇ ਪਹਿਲਾਂ ਵੀ ਮੈਂ ਰਾੜੇ ਸਾਹਿਬ ਜਾਂਦਾ ਸੀ ਲੇਕਿਨ ਦੀਵਾਨ ਸੁਣ ਕੇ ਵਾਪਸ ਆ ਜਾਂਦਾ ਸੀ। ਉਸ ਦਿਨ ਅਸੀਂ 7 ਨੂੰ ਚਲੇ ਗਏ, 8 ਨੂੰ ਦੀਵਾਨ ਲੱਗਣਾ ਸੀ, ਇੱਕ ਦਿਨ ਪਹਿਲਾਂ ਚਲੇ ਗਏ। 3 ਦਿਨ ਦਾ ਦੀਵਾਨ ਲੱਗਿਆ ਕਰਦਾ ਸੀ। ਸੰਤ ਮਹਾਰਾਜ ਬਾਬੇ ਅਤਰ ਸਿੰਘ ਜੀ ਦੀ ਬਰਸੀ ਮਨਾਈ ਜਾਂਦੀ ਸੀ ਉਸ ਦਿਨ, ਅਤੇ ਜਦੋਂ ਮੈਂ ਆਪ ਜੀ ਦੇ ਹਜ਼ੂਰ ਪੇਸ਼ ਹੋਇਆ ਉਸ ਵੇਲੇ 17 ਸਾਲ ਦੀ ਉਮਰ ਸੀ, ਕਹਿਰਾ ਜਿਹਾ ਕੱਦ ਸੀ, ਅਤੇ ਨਮਸਕਾਰ ਕੀਤੀ। ਆਪ ਜੀ ਨੇ ਸਵਾਲ ਕਰਿਆ ਕਿ ਤੂੰ ਕੌਣ ਹੈ? ਮੈਂ ਚੁੱਪ ਹੋ ਕੇ ਖੜ੍ਹਾ ਹੋ ਗਿਆ ਵੀ ਕੀ ਦੱਸਾਂ ਮੈਂ ਕੌਣ। ਸੰਗਤ ਜੋ ਬੈਠੀ ਸੀ ਉਸਨੇ ਰਿਪੀਟ ਕਰਿਆ, ਕਹਿਣ ਲੱਗੇ ਤੁਹਾਨੂੰ ਪੁੱਛਦੇ ਨੇ ਤੁਸੀਂ ਕੌਣ ਹੋ? ਮੈਂ ਕਿਹਾ ਮੈਂ ਦੱਸਦਾ। ਉਹ ਸਾਰੇ ਹੱਸ ਪਏ। ਹੁਣ ਮੈਂ ਦੇਖਦਾ ਹੁੰਦਾ, ਪੁੱਛਦਾ ਹੁੰਦਾ ਉਮਰ ਵੀ ਤੇਰੀ ਉਮਰ ਕਿੰਨੀ ਕੁ ਉਮਰ ਹੈ? ਛੋਟੇ ਛੋਟੇ ਮੁੰਡੇ ਮੈਂ ਦੇਖਦਾ 17 ਸਾਲ ਦੇ, ਵੀ ਇਸ ਉਮਰ 'ਚ ਮਹਾਰਾਜ ਜੀ ਦੇ ਚਰਨਾਂ 'ਚ ਮੈਂ ਹਾਜ਼ਰ ਹੋਇਆ ਸੀ। ਤਾਂ ਉਸ ਵੇਲੇ ਆਪ ਕਹਿਣ ਲੱਗੇ, ਦੱਸਿਆ ਨਹੀਂ ਮਹਾਂ ਜੀ, ਦੱਸਦਾ। ਸਾਰੀ ਸੰਗਤ ਫੇਰ ਹੱਸ ਪਈ, ਬਈ ਇੰਨੀ ਇੱਕ ਗੱਲ ਨਹੀਂ ਇਹਨੂੰ ਦੱਸਣੀ ਆਉਂਦੀ ਵੀ ਮੈਂ ਕੌਣ। ਮਹਾਰਾਜ ਕਹਿੰਦੇ ਸੰਗਤ ਵੱਲ ਦੇਖ ਕੇ ਕਹਿੰਦੇ ਖਾਮੋਸ਼, ਤੁਹਾਨੂੰ ਨਹੀਂ ਪਤਾ ਗੱਲ ਦਾ। ਇੱਕ ਮਿੰਟ ਫੇਰ ਲੰਘ ਗਿਆ, ਕਹਿੰਦੇ ਦੱਸਿਆ ਨਹੀਂ। ਮਹਾਰਾਜ ਜੀ ਦੱਸਦਾ, ਫਿਰ ਉਹਨਾਂ 'ਤੇ ਕਾਬੂ ਨਾ ਰਹਿ ਹੋਇਆ, ਕਹਿੰਦੇ ਕਾਕਾ ਤੂੰ ਦੱਸ ਦੇ, ਤੈਨੂੰ ਪੁੱਛਦੇ ਨੇ ਕਿਹੜੀ ਗੱਲ ਔਖੀ ਹੈ। ਮਹਾਰਾਜ ਕਹਿੰਦੇ ਤੁਹਾਨੂੰ ਨਹੀਂ ਪਤਾ ਭਾਈ ਗੱਲ ਦਾ। ਉਸ ਵੇਲੇ 3 ਮਿੰਟ ਲੰਘ ਗਏ, ਹੱਥ ਜੋੜ ਕੇ ਖੜਾ ਸਾਹਮਣੇ, ਕਹਿੰਦੇ ਦੱਸਿਆ ਨਹੀਂ। ਮਹਾਰਾਜ ਜੀ ਮੈਨੂੰ ਦੱਸਣਾ ਨਹੀਂ ਆਉਂਦਾ। ਕਹਿੰਦੇ ਕਿਵੇਂ ਨਹੀਂ ਦੱਸਣਾ ਆਉਂਦਾ? ਮੈਂ ਕਿਹਾ ਮੈਨੂੰ ਐਂ ਨਹੀਂ ਪਤਾ ਲੱਗਦਾ ਮੈਂ ਕੌਣ। ਪਹਿਲਾਂ ਤਾਂ ਮੈਂ ਸੋਚਿਆ ਵੀ ਮੈਂ ਸਾਹਮਣੇ ਖੜਾ ਅਤੇ ਮੈਂ ਦੱਸ ਦੇਵਾਂ। ਮਹਾਰਾਜ ਮਹਾਰਾਜ ਜੇ ਤਾਂ ਕੁੰਡਾ ਲੱਗਿਆ ਹੋਵੇ ਅਤੇ ਬਾਹਰੋਂ ਕੋਈ ਆਵਾਜ਼ ਦੇਵੇ ਤਾਂ ਇਹ ਹੁੰਦਾ ਕੋਈ ਆਵਾਜ਼ ਦੇਵੇ ਤੂੰ ਕੌਣ ਹੈ ਭਾਈ, ਉਹ ਨਾਂ ਬੋਲਦਾ ਜੀ ਮੈਂ ਫਲਾਣਾ ਸਿੰਘ ਹਾਂ ਜੀ ਜਾਂ ਫਲਾਣਾ ਰਾਮ ਹਾਂ ਜੀ। ਪੰਗਤ 'ਚ ਬੈਠਾ ਹੋਵੇ, ਉਹਨਾਂ ਦਿਨਾਂ ਜਾਤ ਪਾਤ ਦਾ ਜ਼ੋਰ ਹੋਇਆ ਕਰਦਾ ਸੀ, ਪੰਗਤ 'ਚ ਬੈਠਾ ਹੋਵੇ ਕੋਈ ਅਤੇ ਉੱਥੇ ਸਵਾਲ ਕਰੇ ਤੂੰ ਕੌਣ ਹੈ, ਉੱਥੇ ਆਪਣੀ ਜਾਤ ਦੱਸਣੀ ਪੈਂਦੀ ਸੀ। ਹਨੇਰਾ ਹੋਵੇ, ਪੁੱਛਣਾ ਹੋਵੇ ਕਿ ਤੂੰ ਕੌਣ ਹੈ ਭਾਈ, ਕਹਿਣਾ ਪੈਂਦਾ ਵੀ ਮੈਂ ਮਨੁੱਖ ਹਾਂ ਜੀ ਜਾਂ ਮੈਂ ਬੀਬੀ ਹਾਂ, ਕਿਉਂਕਿ ਜਿਸ ਨਹੀਂ ਰਿਹਾ ਸੈਕਸ ਦਾ ਨਹੀਂ ਪਤਾ ਲੱਗਦਾ, ਕੱਪੜੇ ਗਲਤ ਫਲਤ ਪਾਏ ਹੋਣ। ਸੋ ਮਹਾਰਾਜ ਮੈਂ ਕਿਹਾ ਇਹ ਤਾਂ ਗੱਲ ਨਹੀਂ ਹੈ, ਮੈਂ ਤੁਹਾਡੇ ਸਾਹਮਣੇ ਖੜਾਂ ਅਤੇ ਪਹਿਲਾਂ ਤਾਂ ਮੈਂ ਦੱਸਣ ਲੱਗਿਆ ਵੀ 11 ਸਾਲ ਤੋਂ ਮੇਰਾ ਨਾਂ ਬਰਿਆਮ ਸਿੰਘ ਹੈ, 5 ਸਾਲ ਪਹਿਲਾਂ ਮੇਰਾ ਨਾਂ ਹੋਰ ਸੀ, 16 ਸਾਲ ਦਾ ਸੀ ਉਸ ਵੇਲੇ ਸਰੀਰ, ਫਿਰ ਮੈਂ ਪਿਛਲੇ ਜਨਮ ਨੂੰ ਵੀ ਜਾਣਦਾ ਸੀ। ਉਸ ਤੋਂ ਬਾਅਦ ਮਹਾਰਾਜ ਚਰਖੀ ਘੁਮਾ ਲਓ ਪੁੱਠੀ, ਕਰੋੜਾਂ 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 ਸਾਲ ਪਿੱਛੇ ਲੈ ਜਾਓ, ਜਿੱਦਣ ਸ੍ਰਿਸ਼ਟੀ ਰਚੀ ਹੈ ਉਹ ਜਿਹੜਾ ਕੁਛ ਮੇਰਾ ਵਜੂਦ ਕਾਇਮ ਹੋਇਆ ਮੈਂ ਉਹ ਹਾਂ। ਅਤੇ ਮੈਂ ਉਸ ਵੇਲੇ ਤੋਂ ਹੀ ਬੇਅੰਤ ਸਰੀਰ ਧਾਰਨ ਕਰਦਾ ਹੁੰਦਾ, ਜਿਵੇਂ ਇੱਕ ਆਦਮੀ ਕੱਪੜੇ ਬਦਲਦਾ ਜਾਂਦਾ, ਸਾਰੀ ਜ਼ਿੰਦਗੀ 'ਚ ਕਿੰਨੇ ਕੱਪੜੇ ਬਦਲ ਦਿੰਦਾ ਹੈ, ਇਸੇ ਤਰ੍ਹਾਂ ਹੁਣ ਤਾਈਂ ਮੈਂ ਬੇਅੰਤ ਕੱਪੜੇ ਬਦਲ ਚੁੱਕਿਆ, ਕਦੇ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗੱਜ ਮੀਨ ਕਰਾਂਗਾ। ਇਹ ਤੁਕਾਂ ਮੈਨੂੰ ਉਸ ਵੇਲੇ ਨਹੀਂ ਸੀ ਆਉਂਦੀਆਂ, ਉਂਝ ਮੇਰੇ ਦਿਮਾਗ ਵਿੱਚ ਸੀ ਵੀ ਇਹ 84 ਲੱਖ ਜੂਨੀਆਂ 'ਚੋਂ ਘੁੰਮਦਾ ਘੁੰਮਦਾ ਮੈਂ ਇੱਥੇ ਮਨੁੱਖ ਜੂਨੀ 'ਚ ਪਹੁੰਚਿਆ, ਅਤੇ ਹੁਣ ਮੈਂ ਉਹ ਹਾਂ ਜਿਹੜਾ ਘੁੰਮਦਾ, ਮਰਨ ਤੋਂ ਬਾਅਦ ਜਿਹਨੇ ਮਰਨਾ ਨਹੀਂ, ਜੰਮਣ ਤੋਂ ਪਹਿਲਾਂ ਜਿਹੜਾ ਜਿਉਂਦਾ ਸੀ। ਇੰਨੀ ਗੱਲ ਸੁਣਦੀ ਸਾਰ ਮਹਾਂਪੁਰਸ਼ ਕਹਿਣ ਲੱਗੇ ਬਹਿ ਜਾਓ, ਨੇਤਰ ਬੰਦ ਕਰ ਲਏ, ਸਾਰੀ ਸੰਗਤ ਚੁੱਪ ਹੋ ਗਈ, 45 ਮਿੰਟ ਆਪ ਨੇਤਰ ਬੰਦ ਕਰਕੇ ਬੈਠੇ, ਉਹਦੇ ਬਾਅਦ ਆਪਣੇ ਨੇਤਰ ਖੋਲ੍ਹੇ, ਕਹਿਣ ਲੱਗੇ ਪਤਾ ਲੱਗਿਆ ਕੁਛ? ਮੈਂ ਕਿਹਾ ਮਹਾਰਾਜ ਪਤਾ ਲੱਗਿਆ। ਕਹਿੰਦੇ ਕੀ? ਮੈਂ ਕਿਹਾ ਮੈਨੂੰ ਐਂ ਲੱਗਦਾ ਇੱਕ ਮਹਾਨ ਲਾਈਟ 'ਚੋਂ ਇੱਕ ਕਿਰਨ ਵੱਖਰੀ ਹੋ ਰਹੀ ਹੈ, ਵੱਖਰੀ ਹੋਈ ਨਹੀਂ ਹੈ, ਜੁੜੀ ਹੋਈ ਨਾਲ ਹੈ, ਲੇਕਿਨ ਕਿਰਨ ਕਿਰਨ ਦਿਸ ਰਹੀ ਹੈ। ਕਹਿੰਦੇ ਬਸ ਆਹੀ ਹੈ, ਕਹਿੰਦੇ ਇਹਨੂੰ ਜੀਵ ਆਤਮਾ ਕਹਿੰਦੇ ਨੇ, ਜੀਵ ਦੀ ਵਿਆਧੀ ਲਾ ਦੇ ਪਿੱਛੇ ਆਤਮਾ ਰਹਿ ਜਾਏਗੀ, ਬਸ ਇੱਕ ਕਦਮ ਹੋਰ ਪੱਟ ਲੈ। ਇੱਕੋ ਹੀ ਬਚਨ ਦੇ ਨਾਲ ਉਹ ਉਪਦੇਸ਼ ਦੇਤਾ ਜਿਹੜਾ ਬੇਅੰਤ ਤਪੱਸਿਆ ਕਰਨ ਤੋਂ ਬਾਅਦ ਪ੍ਰਾਪਤ ਹੋਇਆ ਕਰਦਾ, ਹੁੰਦਾ ਹੀ ਨਹੀਂ ਭਾਗਾਂ ਵਾਲੇ ਨੂੰ ਕਿਸੇ ਨੂੰ ਹੋ ਜੇ, ਬਾਕੀ ਸੰਸਾਰ ਸਾਰਾ ਬਗੈਰ ਉਪਦੇਸ਼ 'ਤੇ ਰਹਿ ਕੇ ਉਸੇ ਤਰ੍ਹਾਂ ਚਲਾ ਜਾਇਆ ਕਰਦਾ। ਕੋਈ ਬਿਰਲਾ ਹੈ ਪਰ ਜਿਸ ਨੂੰ ਇਹ ਸੋਝੀ ਪੈ ਜਾਏ ਕਿ ਮੈਂ ਕੌਣ। ਸੋ ਜਿਨ੍ਹਾਂ ਦਸੰਦੜਿਆਂ ਦੁਰਮਤ ਵੰਜਾ, ਪਹਿਲੀ ਵਾਰੀ ਦਰਸ਼ਨ ਕਰਕੇ ਹੀ ਖੋਟੀ ਮਤ ਦੂਰ ਹੋ ਜਾਏ, ਉਹ ਕੌਣ ਨੇ? ਕਹਿੰਦੇ ਮਿੱਤਰ ਸਾਡੇ ਸਹੀ ਹਾਂ ਟੰਡੇਂਦੀ ਜੱਗ ਸਵਾਇਆ, ਜਨ ਨਾਨਕ ਬਿਰਲੇ ਕੇਈ, ਸਾਰਾ ਸੰਸਾਰ ਟੋਲਦਾ ਫਿਰਦਿਆਂ ਕਿ ਐਸਾ ਕਿਤੇ ਮਿਲ ਜਾਵੇ, ਕਿਉਂ ਉਹਨਾਂ ਦੇ ਨਾਲ ਮਿਲ ਕੇ ਸੱਚੀ ਬੈਸਕ ਅਤੇ ਨਾ ਸੰਗ ਜਿਨ ਸੰਗ ਜਪੀਆ ਨਾ, ਸੱਚੀ ਬੈਠਕ ਸੱਚੀ ਸੁਸਾਇਟੀ ਉਹਨਾਂ ਨਾਲ ਹੈ ਜਿਨ੍ਹਾਂ ਦੇ ਨਾਲ ਮਿਲ ਕੇ ਨਾਮ ਦਾ ਜਾਪ ਕੀਤਾ ਜਾਵੇ। 3 ਸੰਗ ਨਾ ਕੀ ਚਾਹੀ, ਨਾਨਕ ਜਿਨ੍ਹਾਂ ਆਪਣਾ ਸੌ, ਜਿਨ੍ਹਾਂ ਨੂੰ ਆਪਣੀ ਗਰਜ ਪਈ ਹੋਈ ਹੈ ਮੈਂ ਇਹ ਤੋਂ ਆਹ ਲੈ ਲਾਂ ਇਹ ਲੈ ਲਾਂ, ਕਹਿੰਦੇ ਇਹਨਾਂ ਦੀ ਸੁਸਾਇਟੀ 'ਚ ਨਾ ਬੈਠੀ, ਇਹਨਾਂ ਦੀ ਸੰਗਤ ਨਾ ਕਰੀ। ਸੋ ਐਸੇ ਜੋ ਮਹਾਂਪੁਰਸ਼ ਕਦੇ ਕਦੇ ਸੰਸਾਰ 'ਤੇ ਆਉਂਦੇ ਨੇ ਉਹਨਾਂ ਦਾ ਪ੍ਰਤਾਪ ਬੜੀ ਦੇਰ ਤੱਕ ਰਹਿੰਦਾ, ਅਤੇ ਉਹਨਾਂ ਦੇ ਕੀਤੇ ਹੋਏ ਭਜਨ ਦਿੱਤੇ ਹੋਏ ਉਪਦੇਸ਼ਾਂ ਨੂੰ ਦੁਹਰਾ ਕੇ ਸਾਡੇ ਵਰਗੇ ਬੰਦੇ ਵੀ ਮਾਣ ਪ੍ਰਾਪਤ ਕਰੀ ਜਾਂਦੇ ਨੇ। ਬੜੀ ਦੇਰ ਤੱਕ ਰਹਿੰਦਾ ਵੀ ਫਲਾਣੇ ਮਹਾਂਪੁਰਸ਼ਾਂ ਨਾਲ ਇਹਨਾਂ ਦਾ ਸੰਗ ਹੈ, ਉਸ ਤੋਂ ਸੰਸਾਰ ਅੰਦਾਜ਼ਾ ਲਾਉਂਦਾ ਹੈ ਕਿ ਕੀ ਹੋ ਸਕਦਾ, ਇਹ ਕਿਹਾ ਜਾ ਹੋਏਗਾ। ਸੋ ਮਾੜੇ ਮੋਟਿਆਂ ਦਾ ਵੀ ਗੁਜ਼ਾਰਾ ਚੱਲੀ ਜਾਂਦਾ ਉਹਨਾਂ ਦੇ ਨਾਲ। ਸੋ ਪਰਮੇਸ਼ੁਰ ਵੱਲੋਂ ਖਾਸ ਸਮੇਂ ਸਮੇਂ ਸਿਰ ਭੇਜੇ ਹੋਏ ਆਉਂਦੇ ਨੇ, ਐਸਾ ਬਾਣੀ ਦਾ ਫਰਮਾਨ ਹੈ।
ਭੇਜੇ ਰੱਬ ਦੇ ਜਗਤ ਉੱਤੇ ਆਉਂਦੇ ਨੇ ਭੁੱਲਿਆਂ ਨੂੰ ਰਾਹ ਤੂੰ ਦੋ ਬਨੇ
ਬਾਕੀ ਸੰਸਾਰ ਕਰਮਾਂ ਦਾ ਬੰਨਿਆ ਹੋਇਆ ਹੁੰਦਾ। ਸਾਧੂ ਸੰਸਾਰ ਦੇ ਉੱਤੇ ਕਰਮ ਦੇ ਬੰਨੇ ਨਹੀਂ ਆਉਂਦੇ, ਹੁਕਮ ਦੇ ਬੰਨੇ ਆਇਆ ਕਰਦੇ ਨੇ। ਜਨਮ ਮਰਨ ਦੋਹੋਂ ਮੈਂ, ਨਾ ਹੀ ਜਨ ਪਰਉਪਕਾਰੀ ਆ। ਮਾਂ ਦੇ ਪੇਟ ਵਿੱਚ ਸਰੀਰ ਤਾਂ ਉਹਨਾਂ ਦਾ ਪਲਦਾ ਰਹਿੰਦਾ, ਪਰ ਜੋ ਰੂਹ ਹੈ ਉਹ ਕੈਦ ਨਹੀਂ ਹੁੰਦੀ, ਦੁੱਖ ਨਹੀਂ ਪਾਉਂਦੀ, ਪ੍ਰਕਾਸ਼ ਹੋਇਆ ਕਰਦਾ ਉਹਨਾਂ ਦਾ ਸਰੀਰ ਦੇ ਵਿੱਚ। ਸੋ ਜੰਮਣ ਵਿੱਚ ਨਹੀਂ ਆਉਂਦੇ, ਮੌਤ ਵੇਲੇ ਸਰੀਰ ਨੂੰ ਛੱਡ ਕੇ ਪਾਸੇ ਹੋ ਜਾਂਦੇ ਨੇ। ਕੋਈ ਜਾਮਦੂਤ ਨਹੀਂ ਆਉਂਦਾ, ਕੋਈ ਹੋਰ ਨਹੀਂ ਲੈਣ ਵਾਸਤੇ ਆਉਂਦਾ, ਆਪਣੇ ਆਪ ਲਾਂਭੇ ਹੋ ਜਾਇਆ ਕਰਦੇ ਨੇ।